ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੀ ਜਨਤੋ ਤਿਰ ਜੁਲਦੇ ਤੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਨਤੋ ਜਸ ਗਾਵੈ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕਰਾ ਕੇ ਗਏ ਨੇ। ਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਤਰੁੱਠ ਕੇ ਅੰਮ੍ਰਿਤ ਵੇਲੇ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਤੇ ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ
ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਵੱਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਭਾਇਆ ਤੇਰੇ ਦਰਸ਼ਨ ਵਿਟੋ ਖੰਨੀਐ ਤੇਰੇ ਦਰਸ਼ਨ ਵਿੱਚੋਂ ਖੰਨੀਐ ਵੰਜਾ, ਤੇਰੇ ਨਾਮ ਵਿੱਚੋਂ ਕੁਰਬਾਨ ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਪੰਨ ਪਲੰਘ ਸਿਉਂ ਮੁੰਦੇ ਸਣ ਬਾਹੀ ਸਣ ਬਹਾ ਇਤੇ ਵੇਸ ਕਰੇਂਦੀਏ ਮੁੰਦੇ ਸਹੋ ਰਾਤੋ ਅਵਰਾਹਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆ ਜੋ ਸਹਿ ਕੰਠ ਨ ਲੱਗੀਆਂ ਜਲਨ ਸੇ ਬਾਹੜੀਆਂ ਸਭ ਸਹੀਆਂ ਸਹੋ ਰਾਵਣ ਗਈਆਂ ਹੋਂ ਦਾਦੀ ਕਹਿ ਦਰ ਜਾਵਾਂ ਅੰਮਾਲੀ ਹੋਂ ਖਰੀ ਸੁਚੱਜੀ ਤੈ ਤੈ ਏਕ ਨ ਭਾਵਾਂ ਮਾਠ ਗੁੰਦਾਈ ਪੱਟੀਆਂ ਭਰੀਐ ਮਾਂਗ ਸੰਧੂਰੇ ਅੱਗੇ ਗਈ ਨ ਮੰਨੀਆਂ ਮਰੋਂ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਗ ਰੁੰਨਾ ਰੁੰਨੜੇ ਵਣੋ ਪੰਖੇਰੂ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨ ਹੋਂ ਪਿਰੋਂ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾ ਤੁਝ ਕੰਨ ਪਿਆਰੇ ਭੇਜ ਨ ਸਕਾ ਕੋਏ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਤੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ ਜਾਂ ਸੋ ਪਇਆ ਵਿਡਾਣਾ ਗੁਰੂ ਸਵਾਰੀ ਸਾਧ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਹੁਕਮਨਾਮਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਡਹੰਸ ਰਾਗ ਅੰਦਰ ਬਖਸ਼ਿਸ਼ ਕੀਤਾ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 557 ਔਰ 58 ਤੇ ਇਹ ਸਭਾਏਮਾਨ ਹੈ। ਗੁਰੂ ਸਵਾਰਿਓ ਇਸ ਅੰਦਰ ਬਿਰਹਾ ਦੀ ਅੱਗ ਵਿੱਚ ਸੜ ਰਹੀ ਉਹ ਜੀਵ ਇਸਤਰੀ ਜਿਸ ਦੇ ਅੰਦਰ ਦੀ ਪੀੜਾ ਹੈ ਉਸ ਮਾਲਕ ਨੂੰ ਮਿਲਣ। ਇੱਕ ਜੀਵ ਇਸਤਰੀ ਦਾ ਆਪਣੇ ਪਤੀ ਨਾਲੋਂ ਖਸਮ ਨਾਲੋਂ ਵਿਛੋੜਾ ਪੈ ਜਾਏ ਉਸ ਵਾਸਤੇ ਦਿਨ ਰਹਿਣ ਜਿਹੜਾ ਬਹੁਤ ਕਠਿਨ ਹੈ ਕਿਉਂਕਿ ਵਿਛੋੜਾ ਸਭ ਤੋਂ ਵੱਡਾ ਦੁੱਖ ਮੰਨਿਆ ਗਿਆ। ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮ ਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਜਿਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਉਸ ਵਿਛੋੜੇ ਦਾ, ਉਹਦੇ ਵਾਸਤੇ ਉਸ ਵਿਛੋੜੇ ਨੂੰ ਸਹਿਣ ਕਰਨਾ ਬਹੁਤ ਕਠਿਨ ਹੈ। ਜਿੰਨਾ ਚਿਰ ਮਿਲਾਪ ਨਹੀਂ ਹੁੰਦਾ, ਆਪਾਂ ਪੜ੍ਹਦੇ ਹਾਂ ਨਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪਿਰਿਆ ਤੁਧ ਭਗਵੰਤਾ। ਇੱਕ ਘੜੀ ਦਾ ਵੀ ਵਿਛੋੜਾ ਸਹਿਣ ਕਰਨਾ ਬਹੁਤ ਕਠਿਨ, ਸਭ ਤੋਂ ਵੱਡਾ ਵਿਛੋੜੇ ਦਾ ਦੁੱਖ ਹੈ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ ਤੇ ਉਹ ਕਹਿੰਦੇ ਨੇ ਕਿ ਅਗਨ ਜਰਤ ਜਲ ਬੂਡਤ ਸਰਪ ਗ੍ਰਸ ਹੈ। ਕਹਿੰਦੇ ਨੇ ਕੋਈ ਬੰਦਾ ਅੱਗ ਦੇ ਵਿੱਚ ਸੜ ਰਿਹਾ ਹੋ, ਜਰਾ ਜਿੰਨਾ ਕਿਤੇ ਸੇਕ ਲੱਗ ਜਾਏ ਨਾ ਤੇ ਬੰਦਾ ਤੜਪ ਉੱਠਦਾ, ਉਹ ਪੀੜਾ ਬਰਦਾਸ਼ਤ ਨਹੀਂ ਹੁੰਦੀ ਅੱਗ ਦੀ। ਪਰ ਕੋਈ ਸਾਰੇ ਦਾ ਸਾਰਾ ਹੀ ਮਨੁੱਖ ਅੱਗ ਦੇ ਵਿੱਚ ਸੜ ਰਿਹਾ, ਉਸ ਬੰਦੇ ਨੂੰ ਜਿਹੜੀ ਪੀੜਾ ਹੁੰਦੀ ਹੈ ਨਾ, ਭਾਈ ਸਾਹਿਬ ਜੀ ਕਹਿੰਦੇ ਨੇ ਉਹ ਪੀੜਾ ਇੱਕ ਪਾਸੇ ਇਕੱਠੀ ਕਰ ਲਓ। ਅਗਨ ਜਰਤ ਫਿਰ ਜਲ ਬੂਡਤ, ਕੋਈ ਬੰਦਾ ਪਾਣੀ ਵਿੱਚ ਡੁੱਬ ਰਿਹਾ, ਪੁਕਾਰ ਕੀਤੀ ਕੋਈ ਸੁਣ ਨਹੀਂ ਆਇਆ, ਹੁਣ ਯਕੀਨ ਹੋ ਗਿਆ ਕਿ ਮਰਨਾ, ਮੌਤ ਯਕੀਨਨ ਹੈ। ਉਸ ਵੇਲੇ ਉਹ ਮਨੁੱਖ ਜਿਹੜਾ ਅੰਦਰੋਂ ਦੁਖੀ ਹੁੰਦਾ ਨਾ ਜੀ, ਜਿਹਨੂੰ ਇਹ ਪਤਾ ਕਿ ਮੈਂ ਡੁੱਬ ਰਿਹਾ, ਬਸ ਮੈਂ ਹੁਣ ਜਾ ਰਿਹਾ, ਉਹ ਜਿਹੜੀ ਪੀੜਾ ਉਹਦੇ ਅੰਦਰ ਦੀ ਏ, ਭਾਈ ਸਾਹਿਬ ਜੀ ਕਹਿੰਦੇ ਨੇ ਉਹ ਵੀ ਨਾਲ ਇਕੱਠੀ ਕਰ ਲਓ। ਅਗਨ ਜਰਤ ਜਲ ਬੁੱਢਤ ਸਰਪ ਗ੍ਰਸ ਹੈ, ਕਿਸੇ ਨੂੰ ਜ਼ਹਿਰੀਲੇ ਨਾਗ ਨੇ ਡੱਸ ਲਿਆ, ਉਹਦੀ ਜੋ ਪੀੜਾ ਹੈ ਮੌਤ ਵੀ ਨਜ਼ਰ ਆ ਰਹੀ, ਉਹਦੀ ਮਾਨਸਿਕ ਪੀੜਾ, ਉਹਦੀ ਸਰੀਰਕ ਪੀੜਾ, ਕਹਿੰਦੇ ਨੇ ਇਹਨੂੰ ਵੀ ਨਾਲ ਇਕੱਠੀ ਕਰ ਲਓ। ਅਗਨ ਜਰਤ ਜਲ ਬੁੱਢਤ ਸਰਪ ਗ੍ਰਸ ਹੈ, ਫਿਰ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਕਿਸੇ ਮਨੁੱਖ ਕੋਈ ਸੂਰਬੀਰ ਯੋਧਾ ਜਿਹੜਾ ਸ਼ਸਤਰਾਂ ਦੇ ਨਾਲ ਰੋਮ ਰੋਮ ਤੋਂ ਵਿੰਨਿਆ ਹੋਵੇ, ਉਹਦੀ ਵੀ ਸਾਰੀ ਪੀੜਾ ਇਕੱਠੀ ਕਰ। ਅਗਨ ਜਰਤ ਜਲ ਬੁੱਢਤ ਸਰਪ ਗ੍ਰਸ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮੋ ਸੀਤ ਬਰਖ ਮਾਹੇ ਨਿਤ ਪ੍ਰਾਤ ਹੈ। ਕਹਿੰਦੇ ਨੇ ਅਨੇਕਾਂ ਤਰ੍ਹਾਂ ਦੀਆਂ ਤੇ ਦੁੱਖ ਹੋਣ, ਬਿਮਾਰੀਆਂ ਹੋਣ, ਮੁਸੀਬਤਾਂ ਦਾ ਘਿਰਿਆ ਹੋਵੇ ਬੰਦਾ, ਉਹ ਵੀ ਅੰਦਰੋਂ ਬੜਾ ਦੁਖੀ ਹੁੰਦਾ। ਕਿਸੇ ਬੰਦੇ ਨੂੰ ਸਾਰਾ ਦਿਨ ਸਰਦੀਆਂ ਦੇ ਦਿਨਾਂ ਚ ਮੀਂਹ ਚ ਖੜਾ ਕਰ ਦਈ, ਕਿਸੇ ਨੂੰ ਜੇਠ ਹਾੜ੍ਹ ਦੀਆਂ ਧੁੱਪਾਂ ਵਿੱਚ ਨੰਗੇ ਪੈਰੀ ਬਾਹਰ ਧੁੱਪੇ ਖੜਾ ਕਰ ਦਿੱਤਾ ਜਾਏ, ਬੜੀ ਪੀੜਾ ਹੈ, ਇਹ ਵੀ ਸਾਰੀ ਪੀੜਾ ਇਕੱਠੀ ਕਰ। ਗੋ ਦਿਵਜ ਵਧੂ ਵਿਸ਼ਵਾਸ ਵੰਸ ਕੋਟ ਹੱਤਿਆ, ਤ੍ਰਿਸ਼ਨਾ ਅਧੀਨ ਦੁੱਖ ਦੋਖ ਬਸ ਗਾਤ ਹੈ। ਕਹਿੰਦੇ ਨੇ ਕਿ ਕਿਸੇ ਦੇ ਕਿਸੇ ਬ੍ਰਾਹਮਣ ਦਾ ਮਰਡਰ ਕਰ ਦੇਣ, ਕਿਸੇ ਗਊ ਦੀ ਹੱਤਿਆ ਕਰ ਦੇਣੀ, ਕਿਸੇ ਦੀ ਕੁੱਲ ਦਾ ਹੀ ਨਾਸ ਕਰ ਦੇਣਾ, ਕਰੋੜਾਂ ਹੱਤਿਆਵਾਂ ਕੀਤੀਆਂ ਹੋਣ ਬੰਦੇ ਨੇ ਤੇ ਉਹ ਅੰਦਰੋਂ ਇੰਨਾ ਕੁ ਦੁਖੀ ਹੁੰਦਾ ਨਾ, ਕਹਿੰਦੇ ਨੇ ਉਹਦਾ ਵੀ ਸਾਰਾ ਦੁੱਖ ਇੱਕ ਪਾਸੇ ਇਕੱਠਾ ਕਰ ਦੋ। ਭਾਈ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਕਹਿੰਦੇ ਨੇ ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਸਾਰੇ ਸੰਸਾਰ ਦੀਆਂ ਪੀੜਾ ਜਿਹੜੀਆਂ ਨੇ ਅਨੇਕਾਂ ਤਰ੍ਹਾਂ ਦੀਆਂ ਇਕੱਠੀਆਂ ਕਰ ਲਓ, ਪਰ ਪੀਆ ਕੇ ਵਿਛੋ ਇੱਕ ਪਲ ਨਾ ਪੁਜਾਤ ਹੈ। ਕਹਿੰਦੇ ਨੇ ਜਿਹੜੀ ਉਸ ਮਾਲਕ ਦੇ ਵਿਛੋੜੇ ਦੀ ਪੀੜ ਹੈ ਨਾ, ਉਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਜੇ ਸਾਰੀਆਂ ਪੀੜਾ। ਪਰ ਜਿਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਆਪਣੇ ਮਾਲਕ ਨਾਲ ਟੁੱਟਾ, ਮੈਂ ਵਿਛੜ ਗਿਆ, ਉਸ ਬੰਦੇ ਨੂੰ ਜਿਹੜੀ ਪੀੜਾ ਹੁੰਦੀ ਏ, ਉਹ ਕਹਿੰਦੇ ਨੇ ਉਹ ਸਾਰੀ ਬਾਕੀ ਸਾਰੀਆਂ ਪੀੜਾ ਉਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਵਡਹੰਸ ਮਹੱਲਾ ਪਹਿਲਾ, ਘਰ ਦੂਜਾ। ਵਡਹੰਸ ਰਾਗ ਹੈ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਤੇ ਇਸ ਨੂੰ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ, ਘਰ ਦੂਜਾ। ਪਾਤਸ਼ਾਹ ਕਹਿੰਦੇ ਨੇ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਹੇ ਸਖੀਏ ਵੇਖ, ਸਾਵਣ ਦਾ ਮਹੀਨਾ ਆਇਆ ਤੇ ਜਦੋਂ ਬਾਰਿਸ਼ਾਂ ਪੈਂਦੀਆਂ ਨੇ ਉਸ ਵੇਲੇ ਫਿਰ ਮੋਰ ਸਾਰੇ ਪੰਛੀ ਵੀ ਖੁਸ਼ ਹੁੰਦੇ ਨੇ, ਬਨਸਪਤੀ ਵੀ ਹਰਿਆਵਲ ਵਿੱਚ ਆਉਂਦੀ ਹੈ। ਕਹਿੰਦੇ ਨੇ ਮੋਰ ਫਿਰ ਪਹਿਲਾਂ ਪਾਉਂਦੇ ਨੇ, ਗੀਤ ਗਾਉਂਦੇ ਨੇ, ਇਹ ਖੁਸ਼ੀ ਦੇ ਗੀਤ ਗਾ ਰਹੇ ਨੇ। ਹੇ ਸਖੀ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇ ਵੜਾ ਤਿੰਨ ਲੋਭੀ ਲੋਭ ਲਵਾ। ਕਹਿੰਦੇ ਨੇ ਕਿ ਤੇਰੇ ਇਹ ਜਿਹੜੇ ਕੁਦਰਤੀ ਨਜ਼ਾਰੇ ਨੇ ਇਹ ਮਨੁੱਖੀ ਮਨ ਨੂੰ ਮੋਹ ਲੈਂਦੇ ਨੇ, ਆਪਣੇ ਮੋਹ ਦੇ ਜਾਲ ਵਿੱਚ ਫਸਾ ਲੈਂਦੇ ਨੇ। ਜੇ ਵੱਡਾ ਮੋਹ ਦੇ ਜਾਲ ਦੇ ਵਿੱਚ ਫਸਾ ਲੈਂਦੇ ਨੇ। ਕਹਿੰਦੇ ਨੇ ਕਿ ਹੇ ਮਾਲਕ ਜੀ, ਤੇਰੇ ਪ੍ਰੇਮਣ ਤੇਰੇ ਪਿਆਰ ਵਿੱਚ ਮਸਤ ਹੋਈ ਇਸ ਜੀਵ ਇਸਤਰੀ ਨੂੰ ਇਹ ਭੈਣੇ ਤੈਨੂੰ ਇਹਨਾਂ ਕੁਦਰਤੀ ਨਜ਼ਾਰਿਆਂ ਨੇ ਆਪਣੇ ਮੂੰਹ ਦੇ ਜਾਲ ਵਿੱਚ ਫਸਾ ਲਿਆ ਔਰ ਉਸ ਮਾਲਕ ਵਾਲੇ ਪਾਸੇ ਨਹੀਂ ਤੁਰਨ ਦਿੱਤਾ, ਲੋਭੀ ਲੋਭ ਲਵਾਇਆ। ਜਿਹੜੇ ਬਾਕੀ ਨਜ਼ਾਰੇ ਨੇ ਉਹਨਾਂ ਨੇ ਪਰਮਾਤਮਾ ਵਾਲੇ ਪਾਸਿਓਂ ਤੋੜ ਕੇ ਆਪਣੇ ਮੋਹ ਦੇ ਜਾਲ ਵਿੱਚ ਫਸਾ ਲਿਆ। ਕਹਿੰਦੇ ਨੇ ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵਈਆਂ, ਖੰਨੀਆਂ ਦਾ ਅਰਥ ਹੁੰਦਾ ਟੋਟੇ ਟੋਟੇ ਹੋ ਜਾਣ। ਕੌਣ ਕਹਿ ਸਕਦਾ ਜੀ ਕਿ ਮੈਨੂੰ ਕਿਸੇ ਤਰ੍ਹਾਂ ਦਰਸ਼ਨ ਹੋ ਜਾਏ, ਕਿਸੇ ਤਰ੍ਹਾਂ ਮੈਨੂੰ ਦਰਸ਼ਨ ਹੋ ਜਾਏ। ਆਪਾਂ ਪੜ੍ਹਦੇ ਹਾਂ ਸਾਹਿਬ ਦੀ ਬਾਣੀ, ਕਹਿੰਦੇ ਨੇ ਕਿ ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਉਸ ਪਰਮਾਤਮਾ ਦੇ ਨਾਲ ਕਿਤੇ ਮਿਲਾ ਦੇਵੇ। ਕੋਈ ਜਨ ਹਰ ਸਿਉਂ ਦੇਵੈ ਜੋਰ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਰਨ ਗਹੋਂ, ਗਹੋਂ ਦਾ ਅਰਥ ਹੁੰਦਾ ਫੜ ਲੈਣੇ। ਕਹਿੰਦੇ ਨੇ ਮੈਂ ਉਹਦੇ ਚਰਨ ਫੜ ਲਵਾਂ ਘੁੱਟ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਬਕੋਂ ਦਾ ਅਰਥ ਹੈ ਬੋਲਣਾ, ਸ਼ੁਭ ਰਸਨਾ ਭਾਵ ਮੈਂ ਉਹਦੇ ਪਿਆਰ ਵਿੱਚ ਚੰਗੇ ਬੋਲ ਬੋਲਾਂ, ਉਹਦੇ ਸਤਿਕਾਰ ਵਿੱਚ ਮੈਂ ਚੰਗੇ ਬੋਲ ਬੋਲਾਂ, ਕਿਹਦੇ ਜਿਹੜਾ ਜੋੜਨ ਵਾਲਾ ਹੈ। ਚਰਨ ਗਹੋਂ ਬਕੋਂ ਸ਼ੁਭ ਰਸਨਾ ਤੀਜੇ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰਦਿਆਂ, ਮੈਂ ਆਪਣੇ ਪ੍ਰਾਣ ਵੀ ਉਹਦੀ ਭੇਟਾ ਕਰਦਿਆਂ ਜਿਹੜਾ ਉਸ ਮਾਲਕ ਦੇ ਨਾਲ ਜੋੜਨ ਵਾਲਾ, ਉਸ ਪਿਆਰੇ ਦੇ ਨਾਲ ਕਿਤੇ ਜੋੜ ਦੇ। ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵਈਆਂ, ਵਈਆਂ ਮਤਲਬ ਜਾਵਾਂ, ਟੁਕੜੇ ਟੁਕੜੇ ਹੋ ਕੇ ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਂ, ਕਿਤੇ ਤੇਰਾ ਦੀਦਾਰ ਮੈਨੂੰ ਹੋ ਜਾਏ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣ। ਹੇ ਮਾਲਕ ਜੀ, ਜੇ ਤੂੰ ਹੈ ਤੇ ਮੇਰਾ ਵੀ ਮਾਣ ਹੈ, ਜੇ ਤੂੰ ਹੈ ਤੂੰ ਨਜ਼ਰ ਆ ਰਿਹਾ ਤੇ ਮੈਂ ਤੇਰੇ ਤੇ ਮਾਣ ਕਰ ਸਕਦਾ, ਮੈਂ ਮਾਣ ਕਰੀ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਦੇਖੋ ਉਸ ਤਰ੍ਹਾਂ ਮਾਣ ਦਾ ਕਹਿੰਦੇ ਨੇ ਤਿਆਗ ਕਰਨਾ, ਪਰ ਇੱਕ ਮਾਣ ਉਹ ਹੈ ਜਿਹੜਾ ਆਪਣੇ ਪਿਆਰੇ ਤੇ ਮਾਣ ਕਰਨਾ, ਆਪਣੇ ਮਾਲਕ ਤੇ ਖਸਮ ਤੇ ਮਾਣ ਕਰਨਾ। ਕਹਿੰਦੇ ਨੇ ਜੇ ਤੂੰ ਹੈ ਤੇ ਤੇਰੇ ਤੇ ਮਾਣ ਹੈ, ਬਾਕੀ ਪਦਾਰਥਾਂ ਦਾ ਮਾਣ ਜਿਹੜਾ ਨਾ ਜੀ ਇਹ ਜਾਣ ਲੱਗਿਆਂ ਵੀ ਪਤਾ ਨਹੀਂ ਲੱਗਦਾ। ਪਰ ਉਸ ਮਾਲਕ ਦੇ ਉੱਤੇ ਜਿਹੜਾ ਮਾਣ ਕਰਦਾ, ਇਹਦਾ ਮਤਲਬ ਹੈ ਕਿ ਉਹ ਮੇਰਾ ਮਾਲਕ ਸਦੀਵੀ ਮੇਰਾ ਸਾਥ ਦੇਣ ਵਾਲਾ, ਮੇਰੇ ਨਾਲ ਨਿਭਣ ਵਾਲਾ ਹੈ, ਉਹ ਕਦੇ ਵਿਛੜਦਾ ਹੀ ਨਹੀਂ ਜੇ ਉਹ ਮਿਲ ਜਾਏ। ਤੇ ਇਸ ਕਰਕੇ ਕਹਿੰਦੇ ਨੇ ਕਿ ਉਸ ਮਾਲਕ ਦੇ ਉੱਤੇ ਮਾਣ ਹੈ ਜਿਹੜਾ ਮਾਲਕ ਕਦੇ ਵੀ ਬਾਂਹ ਫੜੇ ਤੇ ਛੱਡਦਾ ਨਹੀਂ। ਉਸ ਪਿਆਰੇ ਤੇ ਮਾਣ ਕਰੀਏ, ਕੋਈ ਧਨ ਦੌਲਤ ਤੇ ਮਾਣ ਕਰਦਾ, ਕੋਈ ਆਪਣੀ ਪਦਵੀ ਤੇ ਮਾਣ ਕਰਦਾ, ਕੋਈ ਰਿਸ਼ਤੇਦਾਰਾਂ ਤੇ ਮਾਣ ਕਰਦਾ, ਕੋਈ ਭੈਣ ਭਰਾਵਾਂ ਤੇ ਮਾਣ ਕਰਦਾ, ਮੁਬਾਰਕ ਹੈ। ਪਰ ਕਹਿੰਦੇ ਨੇ ਮਾਣ ਉਸ ਮਾਲਕ ਤੇ ਕਰੀ, ਉਸ ਮਾਲਕ ਦੇ ਉੱਤੇ ਮਾਣ ਕਰੀਏ। ਕਹਿੰਦੇ ਨੇ ਤੇਰੇ ਤੇ ਮੈਂ ਮਾਣ ਕਰਾਂ, ਤੇਰੇ ਦਰਸ਼ਨ ਵਿੱਟੋਂ ਖੰਨੀਏ ਵੰਜਾ, ਤੇਰੇ ਨਾਮ ਵਿੱਟੋਂ ਕੁਰਬਾਨ। ਹੇ ਮਾਲਕ ਜੀ, ਤੇਰੇ ਦਰਸ਼ਨਾਂ ਤੋਂ ਵੀ ਮੈਂ ਕੁਰਬਾਨ ਜਾਨਾ, ਮੈਂ ਸਦਕੇ ਜਾਨਾ, ਮੈਂ ਟੁਕੜੇ ਟੁਕੜੇ ਹੋ ਕੇ ਖੰਨੀਏ ਤਪਾਵ ਕੁਰਬਾਨ ਹੋ ਜਾਵਾਂ ਤੇਰੇ ਦਰਸ਼ਨਾਂ ਤੋਂ। ਤੇਰੇ ਨਾਮ ਵਿੱਟੋਂ ਕੁਰਬਾਨ ਹੋ, ਮੈਂ ਤੇਰੇ ਨਾਮ ਤੋਂ ਵੀ ਸਦਕੇ ਜਾਂਦਾ। ਹੇ ਮਾਲਕ ਜੀ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣ। ਮਾਲਕ ਜੀ, ਜੇ ਤੂੰ ਹੈ ਤੇ ਮੈਂ ਮਾਣ ਕਰ ਸਕਦਾ, ਤੇ ਜੇ ਤੂੰ ਨਾ ਹੋਵੇ ਮੇਰੇ ਨਾਲ ਤੇ ਕਾਹਦਾ ਮੇਰਾ ਗਰੀਬਣੀ ਦਾ ਮਾਣ, ਮੇਰਾ ਕੋਈ ਮਾਣ ਨਹੀਂ। ਚੂੜਾ ਪੰਨ ਪਲੰਗ ਸਿਉਂ ਮੁੰਦੇ, ਸਣ ਬਾਈ ਸਣ ਬਾਹ। ਕਹਿੰਦੇ ਨੇ ਕਿ ਜੀਵ ਇਸਤਰੀ ਸੁਹਾਗਣ ਜਿਨ੍ਹੇ ਸ਼ਿੰਗਾਰ ਕੀਤਾ ਆਪਣੇ ਪਿਆਰੇ ਪਤੀ ਨੂੰ ਰਿਜਾਣ ਵਾਸਤੇ, ਪਰ ਕਹਿੰਦੇ ਨੇ ਪਤੀ ਨਾਲ ਸਾਂਝ ਹੀ ਨਹੀਂ ਬਣ ਸਕੀ, ਪਤੀ ਦੇ ਨਾਲ ਸਾਂਝ ਨਹੀਂ ਬਣੀ, ਉਹਦਾ ਕੀਤਾ ਹੋਇਆ ਸ਼ਿੰਗਾਰ ਕਿਸੇ ਵੀ ਅਰਥ ਨਹੀਂ ਆਉਂਦਾ। ਜਿੰਨਾ ਮਰਜ਼ੀ ਸ਼ਿੰਗਾਰ ਹੋਵੇ, ਜਿੰਨਾ ਮਰਜ਼ੀ ਕੋਈ ਸੁੰਦਰ ਹੋਵੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਨੇ ਜੇ ਪਿਆਰੇ ਨਾਲ ਪ੍ਰੀਤ ਹੀ ਨਹੀਂ ਬਣ ਸਕੀ, ਉਹਦੇ ਨਾਲ ਸਾਂਝ ਹੀ ਨਹੀਂ ਬਣ ਸਕੀ, ਤੇ ਫਿਰ ਇੰਨੀ ਸੁੰਦਰਤਾ, ਇੰਨਾ ਹਾਰ ਸ਼ਿੰਗਾਰ ਕੌਡੀ ਕੀਮਤ ਨਹੀਂ। ਜੇ ਉਹਦੇ ਨਾਲ ਸਾਂਝ ਨਹੀਂ ਬਣ ਸਕੀ, ਉਹ ਕਹਿੰਦੇ ਨੇ ਉਹ ਮੁਰਦੇ ਦੇ ਬਰਾਬਰ ਹੈ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਥੇ ਵੀ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਹੇ ਜੀਵ ਇਸਤਰੀ, ਜਿਸ ਨੇ ਸ਼ਿੰਗਾਰ ਤੇ ਕੀਤਾ ਪਰ ਪਿਆਰੇ ਨਾਲ ਸਾਂਝ ਨਹੀਂ ਪਈ, ਆਪਣੇ ਪਤੀ ਖਸਮ ਦੇ ਨਾਲ ਸਾਂਝ ਨਹੀਂ ਪਈ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੁੰਦੇ ਤੋਂ ਭਾਵ ਹੈ ਜੀਵ ਇਸਤਰੀ ਸੁਹਾਗਣ। ਕਹਿਣ ਲੱਗੇ ਚੂੜਾ ਭੰਨ ਪਲੰਗ ਸਿਉਂ ਮੁੰਦੇ, ਸਣ ਬਾਹੀ ਸਣ ਬਾਹ, ਜਿਹੜਾ ਤੂੰ ਸ਼ਿੰਗਾਰ ਕੀਤਾ। ਕਹਿਣ ਲੱਗੇ ਹੇ ਸਖੀਏ, ਇਹ ਚੂੜਾ ਜਿਹੜਾ ਤੂੰ ਪਾਇਆ ਇਹਦਾ ਕੋਈ ਅਰਥ ਨਹੀਂ ਹੋ ਜੇ ਤੇਰਾ ਮਾਲਕ ਨਾਲ ਪਿਆਰ ਹੀ ਨਹੀਂ ਬਣ ਸਕਿਆ। ਚੂੜਾ ਭੰਨ ਦੇ ਪਲੰਗ ਦੇ ਨਾਲ ਮਾਰ ਕੇ, ਸਣ ਬਾਹੀ ਸਣ ਬਾਹਾਂ, ਪਲੰਗ ਦੀਆਂ ਬਾਹੀਆਂ ਦੇ ਨਾਲ ਮਾਰ ਕੇ ਚੂੜਾ ਵੀ ਭੰਨ ਦੇ, ਉਹ ਬਾਹੀਆਂ ਵੀ ਤੋੜ ਦੇ ਤੇ ਆਪਣੀਆਂ ਬਾਹਾਂ ਵੀ ਤੋੜ, ਸਣ ਬਾਹੀ ਸਣ ਬਾਹ। ਇਤੇ ਵੇਸ ਕਰੇਂਦੀਏ ਮੁੰਦੇ, ਸਹੋ ਰਾਤੋ ਅਵਰਾਹ। ਕਹਿੰਦੇ ਨੇ ਇੰਨਾ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ ਵੀ ਤੇਰਾ ਮਾਲਕ ਖਸਮ ਉਹ ਤੇ ਕਿਸੇ ਹੋਰ ਦੇ ਪਿਆਰ ਵਿੱਚ ਰੰਗਿਆ ਹੋਇਆ, ਤੇ ਤੇਰਾ ਇਹ ਸ਼ਿੰਗਾਰ ਕੀ ਕਰਦਾ। ਜੀਵ ਇਸਤਰੀ, ਉਸ ਪਤੀ ਮਾਲਕ ਖਸਮ ਉਸ ਦੇ ਪਿਆਰ ਦੀ ਸਾਂਝ ਪਾਉਣਾ ਚਾਹੁੰਦਾ। ਜਿੰਨਾ ਵੀ ਸਾਡੇ ਚੰਗੇ ਕਰਮ ਨੇ ਇਹ ਸਾਡਾ ਸ਼ਿੰਗਾਰ ਹੈ, ਸ਼ੁਭ ਕਰਮ ਜੋ ਕਰਦੇ ਇਹ ਸ਼ਿੰਗਾਰ ਹੈ ਜੀਵ ਇਸਤਰੀ ਦਾ। ਪਰ ਜੇ ਸਭ ਕੁਝ ਕਰਨ ਦੇ ਬਾਵਜੂਦ ਵੀ ਉਸ ਪਿਆਰੇ ਦੇ ਨਾਲ ਸਾਂਝੀ ਨਾ ਬਣ ਸਕੇ ਤੇ ਫਿਰ ਕੀਤੇ ਹੋਏ ਕਰਮ ਜਿਹੜੇ ਨੇ ਉਹ ਕਹਿੰਦੇ ਨੇ ਵਿਅਰਥ। ਇਹਦਾ ਮਤਲਬ ਤੇਰੇ ਵਿੱਚ ਊਣਤਾਈ ਹੈ, ਤੇਰੇ ਚ ਕਮੀ ਹੈ। ਜਿਹੜੇ ਉਹਦੇ ਨਾਲ ਉਸ ਕਸਮ ਦੇ ਨਾਲ ਤੇਰੀ ਸਾਂਝ ਨਹੀਂ ਬਣ ਸਕੀ, ਕਿਤੇ ਨਾ ਕਿਤੇ ਤੇਰੇ ਵਿੱਚ ਊਣਤਾਈ ਰਹਿ ਗਈ। ਇਸ ਤਰ੍ਹਾਂ ਕਹਿੰਦੇ ਨੇ ਕਿ ਏਤੇ ਵੇਸ ਕਰੇਂਦੀ ਏ ਮੁੰਦੇ ਸੌ ਰਾਤੋ ਅਵਰਾਹ। ਉਹ ਤੇ ਹੋਰਨਾਂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ। ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ, ਕਹਿੰਦੇ ਨੇ ਨਾ ਤੇ ਮਨਿਆਰ ਚੂੜੀਆਂ ਪਾਉਣ ਵਾਲਾ, ਨਾ ਚੂੜੀਆਂ ਨਾ ਇਹ ਵੰਗਾਂ, ਇਹ ਕਿਸੇ ਵੀ ਅਰਥ ਨਹੀਂ। ਜੋ ਸਹਿ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ, ਕਹਿੰਦੇ ਨੇ ਇਹ ਬਾਹਾਂ ਜਿਹੜੀਆਂ ਇੱਥੇ ਸੜ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਆਪਣੇ ਮਾਲਕ ਕਸਮ ਦੇ ਗਲੇ ਦਾ ਹਾਰ ਹੀ ਨਾ ਬਣ ਸਕੀਆਂ। ਉਹਨਾਂ ਬਾਹਾਂ ਦਾ ਕੀ ਅਰਥ ਹੈ, ਉਸ ਸ਼ਿੰਗਾਰ ਦਾ ਕੀ ਅਰਥ ਹੈ। ਸਭ ਸਹੀਆਂ ਸੋ ਰਾਵਣ ਗਈਆਂ, ਹਉ ਦਾਦੀ ਕਹਿ ਦਰ ਜਾਵਾਂ, ਕਹਿੰਦੇ ਨੇ ਸਾਰੀਆਂ ਜੀਵ ਇਸਤਰੀਆਂ ਉਸ ਮਾਲਕ ਦੇ ਕਸਮ ਦੇ ਗੀਤ ਗਾਣ, ਉਸ ਨੂੰ ਰਾਵਣ ਭਾਵ ਉਸ ਨੂੰ ਪ੍ਰਸੰਨ ਕਰਨ ਵਾਸਤੇ ਗਈ, ਉਹਦੀ ਸਿਫਤ ਸਲਾਹ ਕਰਨੀ, ਉਸ ਮਾਲਕ ਦੀ ਪ੍ਰਸੰਨਤਾ ਲੈਣੀ ਹੈ। ਪਰ ਕਹਿੰਦੇ ਨੇ ਕਿ ਸਭ ਸਹੀਆਂ ਸੌ ਰਾਵਣ ਗਈ, ਸਾਰੀਆਂ ਜੀਵ ਇਸਤਰੀਆਂ ਸਖੀਆਂ ਸਹੇਲੀਆਂ ਉਸ ਮਾਲਕ ਕਸਮ ਨੂੰ ਪ੍ਰਸੰਨ ਕਰਨ ਵਾਸਤੇ ਗਈਆਂ ਨੇ। ਹਉ ਦਾਦੀ ਕਹਿ ਦਰ ਜਾਵਾਂ, ਤੇ ਮੈਂ ਵਿਕਾਰਾਂ ਵਿੱਚ ਸੜੀ ਹੋਈ, ਤ੍ਰਿਸ਼ਨਾ ਦੀ ਅੱਗ ਵਿੱਚ ਸੜੀ ਹੋਈ, ਮੈਂ ਕਿਹੜੇ ਦਰ ਤੇ ਜਾਵਾਂ, ਮੈਂ ਕਿਹੜੇ ਦਰਵਾਜ਼ੇ ਤੇ ਖਲੋ ਕੇ ਉਸ ਮਾਲਕ ਨੂੰ ਖੁਸ਼ ਕਰਾਂ। ਸਭ ਸਹੀਆਂ ਸੋ ਰਾਵਣ ਗਈਆਂ, ਹਉ ਦਾਦੀ ਕਹਿ ਦਰ ਜਾਵਾਂ, ਅਮਾਲੀ ਹਉ ਖਰੀ ਸੁਚੱਜੀ ਤੈ ਸੈ ਏਕ ਨ ਭਾਵਾਂ। ਹੇ ਸਖੀਏ, ਮੈਂ ਤੇ ਆਪਣੇ ਆਪ ਵਿੱਚ ਬੜੇ ਗੁਣ ਪੈਦਾ ਕੀਤੇ, ਸੁਚੱਜੀ ਸੋਹਣੇ ਚੱਜ ਵਾਲੀ ਬਣੀ, ਪਰ ਤੈ ਸੈ ਏਕ ਨ ਭਾਵਾਂ, ਪਰ ਉਸ ਮਾਲਕ ਕਸਮ ਨੂੰ ਮੇਰਾ ਇੱਕ ਵੀ ਇਹ ਕੀਤਾ ਕਰਮ ਜਿਹੜਾ ਉਹ ਚੰਗਾ ਨਹੀਂ ਲੱਗਾ। ਮੇਰੇ ਆਪਣੇ ਕੀਤੇ ਹੋਏ ਕਰਮ ਉਸ ਮਾਲਕ ਨੂੰ ਚੰਗੇ ਨਹੀਂ ਲੱਗੇ, ਉਹਦੇ ਨਾਲ ਸਾਂਝ ਨਹੀਂ ਮੈਂ ਪਾ ਸਕਿਆ। ਕਿਉਂਕਿ ਗੱਲ ਉਦੋਂ ਬਣਦੀ ਹੈ ਜਦੋਂ ਉਹਦੀ ਮਰਜ਼ੀ ਅਨੁਸਾਰ ਕਰੀ। ਅੰਦਰ ਹਉਮੈ ਵੀ ਹੋਵੇ, ਅੰਦਰ ਤ੍ਰਿਸ਼ਨਾ ਦੀ ਅੱਗ ਵੀ ਹੋਵੇ, ਤੇ ਆਖੀਏ ਕਿ ਸਾਡਾ ਪਿਆਰ ਬਣ ਜਾਏ ਪਿਆਰੇ ਦੇ ਨਾਲ, ਕਹਿੰਦੇ ਨੇ ਨਹੀਂ, ਜਿੱਥੇ ਕਮੀ ਰਹਿ ਜਾਏ ਉੱਥੇ ਗਮੀ ਹੁੰਦੀ ਹੈ, ਤੇ ਜਿੱਥੇ ਕਮੀ ਕੋਈ ਨਾ ਹੋਵੇ ਉੱਥੇ ਗਮੀ ਕੋਈ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਨੇ ਕਿ ਮੈਂ ਉਸ ਮਾਲਕ ਦੇ ਨਾਲ ਕਿਸ ਤਰ੍ਹਾਂ ਸਾਂਝ ਪਾਵਾਂ। ਅਮਾਲੀ ਕਹਿੰਦੇ ਨੇ ਸਖੀ ਨੂੰ, ਅਮਾਲੀ ਹਉ ਖਰੀ ਸੁਚੱਜੀ ਤੈ ਸੈ ਏਕ ਨ ਭਾਵਾਂ, ਮੇਰਾ ਇੱਕ ਵੀ ਗੁਣ ਉਸ ਮਾਲਕ ਨੂੰ ਚੰਗਾ ਨਹੀਂ ਹੋ ਲੱਗਾ, ਮੇਰੀ ਉਹਦੇ ਨਾਲ ਸਾਂਝ ਨਹੀਂ ਬਣ ਸਕੀ। ਇੱਕ ਤੂੰ ਇੱਕ ਚੜ੍ਹਾਂਦੀਆਂ ਕੌਣ ਜਾਣੇ ਮੇਰਾ ਨਾਮ। ਉੱਥੇ ਸਾਰੇ ਹੀ ਇੱਕ ਤੋਂ ਇੱਕ ਵੱਧ ਨੇ। ਮਾਠ ਗੁੰਦਾਈ ਪੱਟੀਆਂ ਭਰੀਏ ਮਾਂਗ ਸੰਧੂਰੇ, ਕਹਿੰਦੇ ਨੇ ਕਿ ਮੈਂ ਆਪਣੀਆਂ ਕੇਸਾਂ ਦੀਆਂ ਪੱਟੀਆਂ ਗੁੰਦਾਈਆਂ ਨੇ ਔਰ ਸੋਹਣੇ ਤਰੀਕੇ ਦੇ ਨਾਲ ਵਾਲਾਂ ਦਾ ਵੀ ਸ਼ਿੰਗਾਰ ਕੀਤਾ, ਭਰੀਏ ਮਾਂਗ ਸੰਧੂਰੇ, ਤੇ ਮਾਂਗ ਦੇ ਵਿੱਚ ਸੰਧੂਰ ਵੀ ਭਰਿਆ, ਇਹ ਸੁਹਾਗ ਦੀ ਨਿਸ਼ਾਨੀ ਹੈ। ਤੰਦੂਰ ਸਾਡੇ ਦੇਸ਼ ਦਾ ਇਹ ਰਿਵਾਜ, ਇੱਕ ਰੀਤ, ਇੱਕ ਮਰਿਆਦਾ ਕਿ ਸੁਹਾਗਣ ਆਪਣੇ ਮਾਂਗ ਵਿੱਚ ਤੰਦੂਰ ਭਰਦੀ। ਗੁਰੂ ਸਵਾਰਿਓ ਅੱਜ ਕਈ ਵਾਰੀ ਕਈ ਕਹਿ ਦਿੰਦੇ ਨੇ ਜੀ ਵੀ ਹੁਣ ਤੇ ਵੱਡੇ ਵੱਡੇ ਹਥਿਆਰਾਂ ਦਾ ਜ਼ਮਾਨਾ ਆ ਗਿਆ, ਹੁਣ ਕਿਰਪਾਨ ਕਿਉਂ ਪਾਣੀ ਏ ਛੋਟੀ ਜੀ, ਹੁਣ ਕੇਸ ਕਿਉਂ ਰੱਖਣੇ ਨੇ ਜੀ, ਕੀ ਕਾਰਨ, ਕੜਾ ਕਿਉਂ ਪਾਣਾ। ਗੁਰੂ ਸਵਾਰਿਓ ਜਿਵੇਂ ਇੱਕ ਸੁਹਾਗਣ ਦੀ ਮਾਂਗ ਵਿੱਚ ਸੰਧੂਰ ਹੋਵੇ ਨਾ, ਤੇ ਵੇਖ ਕੇ ਪਤਾ ਲੱਗ ਜਾਂਦਾ ਕਿ ਇਹਦੇ ਸਿਰ ਦਾ ਸਾਈਂ ਸਿਰ ਤੇ ਕਾਇਮ, ਇਹ ਖਸਮ ਵਾਲੀ ਹੈ। ਤੇ ਜਿਸ ਗੁਰਸਿੱਖ ਨੇ ਗੁਰੂ ਦੇ ਦਿੱਤੇ ਕਕਾਰ ਪਹਿਨੇ ਨੇ ਨਾ, ਇਸ ਤੋਂ ਇਹ ਪਤਾ ਲੱਗ ਜਾਂਦਾ ਕਿ ਇਹ ਵੀ ਖਸਮ ਵਾਲਾ, ਇਹਦਾ ਗੁਰੂ ਇਹਦੇ ਸਿਰ ਤੇ ਹੈ, ਇਹਦੇ ਗੁਰੂ ਦਾ ਇਹਦੇ ਸਿਰ ਤੇ ਹੱਥ ਹੈ, ਇਹ ਖਸਮ ਵਾਲਾ, ਇਹ ਮਾਲਕ ਵਾਲਾ। ਜਿਸ ਕੂਕਰ ਦੇ ਗਲ ਵਿੱਚ ਪਟਾ ਪਾਇਆ ਹੁੰਦਾ ਨਾ, ਉਹਨੂੰ ਛੇਤੀ ਕੀਤਿਆਂ ਕੋਈ ਮਾਰਦਾ ਨਹੀਂ, ਕਹਿੰਦਾ ਵੀ ਨਹੀਂ ਇਹ ਜਿਹੜਾ ਪਟਾ ਪਾਇਆ ਨਾ, ਇਹਦਾ ਮਤਲਬ ਹੈ ਵੀ ਇਹਦਾ ਮਾਲਕ ਹੈ, ਕੋਈ ਇਹ ਅਵਾਰਾ ਨਹੀਂ, ਇਹ ਮਾਲਕ ਵਾਲਾ। ਇਸੇ ਤਰ੍ਹਾਂ ਹੀ ਜਿਹਦੀ ਮਾਂਗ ਵਿੱਚ ਸੰਧੂਰ, ਇਹ ਪਤਾ ਲੱਗ ਜਾਂਦਾ ਇਹਦੇ ਸਿਰ ਦਾ ਸਾਈਂ ਜਿਹੜਾ, ਇਹਦਾ ਸੁਹਾਗ ਉਹ ਕਾਇਮ ਹੈ। ਜਿਹਦੇ ਕੋਲ ਗੁਰੂ ਦੀਆਂ ਦਿੱਤੀਆਂ ਨਿਸ਼ਾਨੀਆਂ ਨੇ, ਉਹਦੇ ਤੋਂ ਪਤਾ ਲੱਗ ਜਾਂਦਾ ਕਿ ਇਹ ਗੁਰੂ ਵਾਲਾ, ਇਹ ਖਸਮ ਵਾਲਾ, ਇਹਦਾ ਮਾਲਕ ਇਹਦੇ ਸਿਰ ਤੇ ਹੈ। ਤੂੰ ਕਹਿੰਦੇ ਜੀਵ ਇਸਤਰੀ ਕਿ ਮੈਂ ਬੜੇ ਸੋਹਣੇ ਤਰੀਕੇ ਦੇ ਨਾਲ ਵਾਲ ਜਿਹੜੇ ਨੇ ਇਹਨਾਂ ਨੇ ਪੱਟੀਆਂ ਗੁੰਦੀਆਂ ਨੇ, ਮਾਂਗ ਸੰਧੂਰ ਵੀ ਪਾਇਆ, ਅੱਗੇ ਗਈ ਨਾ ਮੰਨੀਆਂ ਮਰੋਂ ਵਸੂਰ ਵਸੂਰੇ। ਪਰ ਜਦੋਂ ਉਸ ਮਾਲਕ ਦੇ ਦਰ ਤੱਕ ਪਹੁੰਚੀ, ਤੇ ਮਾਲਕ ਦਾ ਮਨ ਨਹੀਂ ਭਤੀਜਿਆ, ਮਨ ਨਹੀਂ ਮੰਨੇ, ਕਿਉਂਕਿ ਅੰਦਰ ਸਾਡੇ ਕਮੀਆਂ ਨੇ। ਬਹੁਤ ਸਾਰੇ ਯਤਨਸ਼ੀਲ ਹੁੰਦੇ ਨੇ ਪਰ ਮਾਲਕ ਨਾਲ ਸਾਂਝ ਵਿਰਲਿਆਂ ਦੀ ਬਣਦੀ, ਕਾਰਨ ਕਿਉਂਕਿ ਸਾਡੇ ਜਿਹੜੇ ਔਗਣ ਨੇ ਉਹ ਪ੍ਰਬਲ ਹੁੰਦੇ ਨੇ ਗੁਣਾਂ ਨਾਲੋਂ। ਇਸ ਕਰਕੇ ਗੁਰੂ ਸਵਾਰਿਓ ਉਸ ਮਾਲਕ ਦੇ ਨਾਲ ਸਾਂਝ ਨਹੀਂ ਬਣ ਸਕਦੀ। ਇੱਕ ਸੰਸਾਰੀ ਇਸਤਰੀ ਭਾਵੇਂ ਆਪਣੇ ਸਿਰ ਚ ਉਹਨੇ ਸੰਧੂਰ ਵੀ ਪਾਇਆ ਹੋਵੇ, ਪਰ ਜੇ ਉਹਦੇ ਪਤੀ ਨਾਲ ਬਾਣੀ ਨਹੀਂ ਆਉਂਦੀ, ਉਹਦਾ ਸੰਧੂਰ ਪਾਇਆ, ਉਹਦਾ ਸ਼ਿੰਗਾਰ ਕੀਤਾ, ਉਹਦਾ ਚੂੜਾ ਪਾਇਆ, ਕਿਸੇ ਵੀ ਅਰਥ ਨਹੀਂ ਜੇ ਉਹਦੀ ਪਤੀ ਨਾਲ ਸਾਂਝ ਹੀ ਨਹੀਂ ਬਣੀ। ਤੇ ਕਿਉਂ ਨਹੀਂ ਸਾਂਝ ਬਣੀ, ਇਹਦਾ ਮਤਲਬ ਉਹਦੇ ਚ ਕਮੀ, ਉਹਦੇ ਵਿੱਚ ਔਗਣ ਨੇ ਜਿਨ੍ਹਾਂ ਕਰਕੇ ਸਾਂਝ ਨਹੀਂ ਬਣ ਸਕੀ। ਸਾਡੇ ਵਿੱਚ ਵੀ ਜੇ ਪਰਮਾਤਮਾ ਨਾਲ ਸਾਡੀ ਸਾਂਝ ਨਹੀਂ ਨਾ ਬਣੀ, ਤੇ ਇਹਦਾ ਮਤਲਬ ਪਿਆ ਅੰਦਰ ਔਗਣ, ਅੰਦਰ ਸਾਡੇ ਕਮੀ, ਉਸ ਕਮੀ ਨੂੰ ਦੂਰ ਕਰਾਂ, ਉਹ ਮਾਲਕ ਦੇ ਨਾਲ ਸਾਂਝ ਬਣ ਜਾਂਦੀ। ਪਰ ਗੁਰੂ ਸਵਾਰਿਓ ਇਹ ਕਮੀ ਵੀ ਉਹਦੇ ਅੱਗੇ ਅਰਦਾਸ ਬੇਨਤੀ ਕੀਤਿਆਂ ਦੂਰ ਹੋ ਸਕਦੀ, ਆਪਣੇ ਯਤਨਾਂ ਨਾਲ ਨਹੀਂ ਹੋ ਸਕਦੀ। ਤੋ ਕਹਿੰਦੇ ਨੇ ਅੱਗੇ ਗਈ ਨਾ ਮੰਨੀਆ ਮਰੋਂ ਵਸੂਰ ਵਸੂਰੇ, ਕਹਿੰਦੇ ਨੇ ਕਿ ਮੈਂ ਅੰਦਰੋਂ ਕ੍ਰਿਜ ਕ੍ਰਿਜ ਕੇ, ਦੁਖੀ ਹੋ ਕੇ, ਦੁੱਖ ਚੱਲ ਚੱਲ ਕੇ, ਤੇ ਉਸ ਮਾਲਕ ਦੇ ਨਾਲ ਸਾਂਝ ਨਾ ਪੈਣ ਕਰਕੇ ਅੰਦਰੋਂ ਅੰਦਰੀ ਮੈਂ ਆਤਮਕ ਮੌਤ ਮਰ ਰਹੀ ਹਾਂ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਕਹਿੰਦੇ ਨੇ ਮੈਂ ਉਹਦੇ ਵਿਛੋੜੇ ਵਿੱਚ ਬਹੁਤ ਰੋਈ, ਬਹੁਤ ਰੋਈ। ਬੰਦਾ ਧਨ ਦੌਲਤ ਦੀ ਖਾਤਰ ਬਹੁਤ ਜ਼ਿਆਦਾ ਰੋਇਆ ਅੱਜ ਤੱਕ, ਕਹਿੰਦੇ ਨੇ ਕਿ ਇੰਨੀ ਸਮੁੰਦਰ ਦਾ ਪਾਣੀ ਨਹੀਂ ਇੰਨਾ ਜਿੰਨਾ ਮਨੁੱਖ ਨੇ ਅੱਖਾਂ ਚੋਂ ਵਗਾ ਦਿੱਤਾ ਰੋ ਰੋ ਕੇ। ਮੈਂ ਰੋਵੰਦੀ ਸਭ ਜਗ ਰੁੰਦਾ, ਰੁੰਨੜੇ ਵਣੋ ਪੰਖੇਰੂ। ਮੈਂ ਉਹਦੇ ਵਿਛੋੜੇ ਦੇ ਵਿੱਚ ਬਹੁਤ ਰੋਈ, ਔਰ ਮੇਰੀ ਹਾਲਤ ਵੇਖ ਕੇ ਜਿੰਨੇ ਵੀ ਮੈਨੂੰ ਵੇਖਿਆ ਉਹਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਕਿ ਜੰਗਲ, ਬੇਲੇ, ਪੰਖੀ ਜਿਹੜੇ ਨੇ ਉਹ ਵੀ ਮੇਰੀ ਹਾਲਤ ਵੇਖ ਕੇ ਰੋ ਪਏ, ਪਰ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਪਰ ਕਹਿੰਦੇ ਨੇ ਜਿਹੜਾ ਮੇਰੇ ਅੰਦਰ ਦਾ ਬਿਰਹਾ ਸੀ ਨਾ, ਉਹ ਨਹੀਂ ਅਜੇ ਰੋਇਆ। ਜਿਹੜਾ ਗੁਰੂ ਸਵਾਰਿਓ ਧਨ ਦੌਲਤ ਲਈ ਰੋਣਾ, ਪਰਿਵਾਰ ਲਈ ਰੋਣਾ, ਸੱਜਣਾ ਮਿੱਤਰਾਂ ਲਈ ਰੋਣਾ, ਇਹ ਸਾਡਾ ਨਿੱਜੀ ਰੋਣਾ। ਪਰ ਕਹਿੰਦੇ ਨੇ ਜੇ ਕਿਤੇ ਉਸ ਪਿਆਰੇ ਦੇ ਬਿਰਹਾ ਦਾ ਇੱਕ ਅਥਰੂ ਵੀ ਧਰਤੀ ਤੇ ਗਿਰ ਜਾਏ ਨਾ ਅੱਖਾਂ ਚੋਂ, ਬਿਰਹੋ ਦੇ ਵਿਛੋੜੇ ਵਿੱਚ, ਕਹਿੰਦੇ ਨੇ ਉਹ ਕਈ ਜਨਮਾਂ ਦੇ ਪਾਪ ਧੋ ਕੇ ਰੱਖ ਦਿੰਦਾ ਇੱਕ ਅਥਰੂ। ਜੇ ਉਹਦੇ ਵਿਛੋੜੇ ਵਿੱਚ, ਉਹਦੇ ਬਿਰਹਾ ਦੇ ਵਿੱਚ ਇੱਕ ਅਥਰੂ ਵੀ ਸਾਡੀਆਂ ਅੱਖਾਂ ਚ ਆ ਜਾਏ, ਕਈਆਂ ਜਨਮਾਂ ਦੇ ਪਾਪ ਧੋ ਕੇ ਰੱਖ ਦਿੰਦਾ। ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਜਦੋਂ ਆਪਾਂ ਕਿਸੇ ਨੂੰ ਬਹੁਤ ਯਾਦ ਕਰਨੇ ਆ, ਸਾਡੇ ਮਨ ਵਿੱਚ, ਸਾਡੀ ਸੋਚ ਵਿੱਚ ਉਹ ਚੱਲ ਰਿਹਾ, ਤੇ ਸੱਚ ਜਾਣਿਓ ਜਦੋਂ ਬੰਦਾ ਸੌਂ ਜਾਂਦਾ ਨਾ, ਤੇ ਫਿਰ ਸੁਪਨੇ ਵੀ ਉਹਦੇ ਹੀ ਆਉਂਦੇ। ਜੋ ਆਪਾਂ ਮਨ ਵਿੱਚ ਸੋਚਿਆ ਦਿਨੇ, ਉਹ ਹੀ ਜਿਹੜਾ ਉਹ ਸਾਡੇ ਅੰਤਸ਼ਕਰਨ ਵਿੱਚ ਮੁੜ ਕੇ ਸੁਪਨੇ ਦੇ ਰੂਪ ਵਿੱਚ ਆ ਜਾਂਦਾ। ਐਸਾ ਕੋਈ ਵਿਚਾਰ ਮਨ ਵਿੱਚ ਆ ਗਿਆ, ਉਹ ਅੰਦਰ ਘਰ ਕਰ ਗਿਆ, ਮੁੜ ਕੇ ਸੁਪਨੇ ਵਿੱਚ ਆ ਗਿਆ। ਕਹਿੰਦੇ ਨੇ ਉਹ ਪਰਮਾਤਮਾ ਸੁਪਨੇ ਵਿੱਚ ਆਇਆ, ਸੁਪਨੇ ਆਇਆ ਪੀ ਗਿਆ, ਸੁਪਨੇ ਵਿੱਚ ਆਇਆ ਤੇ ਸੁਪਨੇ ਵਿੱਚ ਹੀ ਚਲਾ। ਗੁਰੂ ਸਵਾਰਿਓ ਜੋ ਕਰਮ ਆਪਾਂ ਕਰਨੇ, ਜੇ ਚੰਗਾ ਕਰਮ ਕਰਾਂਗੇ ਉਹਦਾ ਸੁਪਨਾ ਵੀ ਚੰਗਾ। ਜੇ ਕਈ ਬਾਣੀ ਪੜ੍ਹਦੇ ਨੇ ਨਾ ਜੀ, ਤੇ ਮੈਂ ਵੇਖਿਆ ਰਾਤ ਨੂੰ ਸੁਪਨੇ ਦੇ ਵਿੱਚ ਵੀ ਉਹ ਸੁੱਤਿਆਂ ਸੁੱਤਿਆਂ ਵੀ ਬਾਣੀ ਪੜ੍ਹੀ ਜਾਣ। ਐਸੇ ਰੱਬ ਦੇ ਪਿਆਰ। ਔਰ ਕਹਿੰਦੇ ਨੇ ਕਿ ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਹੇ ਮੇਰੇ ਮਾਲਕ ਜੀ, ਮੈਂ ਤੇਰੇ ਤੱਕ ਆ ਨਹੀਂ ਸਕਦਾ ਤੇ ਤੇਰੇ ਤੱਕ ਕਿਸੇ ਨੂੰ ਭੇਜ ਵੀ ਨਹੀਂ ਸਕਦਾ। ਹੁਣ ਇੱਕ ਅਰਦਾਸ, ਇੱਕ ਤਰਲਾ ਹੈ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਹੇ ਸੁਭਾਗੀ ਨੀਂਦ, ਤੂੰ ਹੀ ਆ ਮੇਰੀਆਂ ਅੱਖਾਂ ਵਿੱਚ ਤੇ ਮੈਂ ਸੁਪਨੇ ਵਿੱਚ ਉਸ ਪਿਆਰੇ ਨੂੰ ਵੇਖ ਲਵਾਂ, ਉਸ ਪਿਆਰੇ ਦਾ ਮੈਂ ਦੀਦਾਰ ਸੁਪਨੇ ਵਿੱਚ ਹੀ ਕਰ ਲਵਾਂ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਕਹਿੰਦੇ ਨੇ ਜਿਹੜਾ ਵੀ ਉਸ ਮੇਰੇ ਖਸਮ ਦੀ, ਮੇਰੇ ਸਾਹਿਬ ਦੀ ਕੋਈ ਗੱਲ ਸੁਣਾਉਂਦਾ, ਜਿਹੜਾ ਉਸ ਮਾਲਕ ਦੀ ਗੱਲ ਸੁਣਾਉਂਦਾ, ਉਹਦੇ ਵਾਸਤੇ ਮੈਂ ਕੀ ਕਰਾਂ, ਕੀ ਕਰਨਾ ਚਾਹੀਦਾ। ਕਹਿੰਦੇ ਨੇ ਤੀਸ ਵੱਡੇ ਕਰ ਬੈਸਣ ਦੀ ਜੈ, ਵਿਣ ਸਿਰ ਤੇ ਵਕਰੀ। ਜਿਹੜਾ ਉਸ ਮਾਲਕ ਦੀ ਗੱਲ ਸੁਣਾਉਂਦਾ, ਕਹਿੰਦੇ ਨੇ ਆਪਣਾ ਸਿਰ ਵੱਢ ਕੇ ਉਹਦੇ ਬੈਠਣ ਵਾਸਤੇ ਆਸਣ ਬਣਾਵ। ਤੀਸ ਵੱਡੇ ਕਰ ਬੈਸਣ, ਬਿਨ ਸਿਰ ਸੇਵ ਕਰੀਜੈ, ਤੇ ਮੈਂ ਬਿਨਾਂ ਸਿਰ ਤੋਂ, ਭਾਵ ਬਿਨਾਂ ਹਉਮੈ ਹੰਕਾਰ ਤੋਂ, ਮੈਂ ਉਸ ਦੀ ਸੇਵਾ ਕਰਾਂ, ਤਾਂ ਉਹਦੇ ਨਾਲ ਸਾਂਝ ਪੈਂਦੀ ਹੈ। ਕਹਿੰਦੇ ਨੇ ऐसा सतगुर जे मिले तिस नूं सिर सौंपीए विचों आप जाए। ओमे हंकार नूं मिटा के तीस वड्डे कर बैसण दी जय विण सिर सेव करी जय क्यों ना मरी जय जीड़ा ना दीजे जां सो भया वडाणा। कहिंदे ने जदों पता लग गया कि मेरा मालक जिहड़ा है बगाना हो गया, इहदे नाल सांझ नहीं बणदी टुटदी जा रही है, फिर कहिंदे ने क्यों ना मरीजे जीड़ा ना दीजे। कहिंदे ने अपना मन जिहड़ा उहदे अगे क्यों ना अर्पण करिए, मन विच है सतगुर के पास तिस सेवक के कारज रास। कहिंदे ने क्यों उहदे अगे अपना आपा कुरबान ना कर दईए, उहदे अगे अपना आपा कुरबान करिए, उहदे अगे अपना मन अर्पण कर दईए, फिर उस प्यारे नाल सांझ पैंदी है। सतगुरु जी रहमत करन, बख्शिश करन, ऐसी अवस्था साडी भी बन जाए, फिर लोक सुखीए परलोक सुहेले, नानक हर प्रभ आपे मेले वाली वस्ता बनेगी। फुल्लां चुक्कां दी खिमा, कोटान कोट धन्नवाद, धन धन साहिब श्री गुरु ग्रंथ साहिब महाराज जी दा, आप गुरु सवारियां संगतां दा बहुत बहुत धन्नवाद, जिन्हां बड़े टिकाओ विच बैठ के पातशाह जी दी पावन बाणी दी विचार सरवण कीती है। सतगुरु जी सब दे सिर ते मेहर रखण। वाहिगुरु जी का खालसा, वाहिगुरु जी।